ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜੋ ਖਾਸ ਖਬਰਾਂ ਨੇ, ਸਭ ਤੋਂ ਪਹਿਲੀ ਖਬਰ ਇਹ ਕਿ ਚੋਣ ਕਮਿਸ਼ਨ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਦੇ ਬਿਆਨਾਂ ਨੂੰ ਲੈ ਕੇ ਬੀਜੇਪੀ ਤੇ ਕਾਂਗਰਸ ਦੇ ਪ੍ਰਧਾਨਾਂ ਨੂੰ ਜਿਹੜਾ ਹੈਗਾ ਉਹ ਨੋਟਿਸ ਭੇਜਿਆ ਤੇ ਉਹਨਾਂ ਤੋਂ ਜਵਾਬ ਮੰਗਿਆ। ਤੇ ਇਹਦੇ ਨਾਲ ਹੀ ਜਿਹੜਾ ਹੈਗਾ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਅੱਜ ਜਿਹੜੀਆਂ 13 ਸੂਬਿਆਂ ਦੇ ਵਿੱਚ 99 ਹਲਕਿਆਂ ਤੇ ਜਿਹੜਾ ਹੈ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ, ਤੇ ਜਿਹਦੇ ਚ ਕੇਰਲਾ ਦੀਆਂ ਸਾਰੀਆਂ 20 ਸੀਟਾਂ ਤੇ ਕਰਨਾਟਕ ਚ 28 ਚੋਂ 14, ਇਸੇ ਤਰ੍ਹਾਂ ਰਾਜਸਥਾਨ ਦੀਆਂ 13, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਦੀਆਂ 8-8 ਸੀਟਾਂ ਤੇ ਜਿਹੜੀ ਪੋਲਿੰਗ ਸ਼ੁਰੂ ਹੋ ਗਈ ਹੈ। ਤੇ ਇਸ ਇਹਨਾਂ ਹਲਕਿਆਂ ਦੇ ਵਿੱਚ ਜਿਹੜੇ 1200 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ। ਉਧਰ ਕਾਂਗਰਸ ਨੇ ਜਿਹੜਾ ਹਰਿਆਣਾ ਦੇ ਵਿੱਚ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ, ਕਿਉਂਕਿ ਕੁੱਲ 10 ਸੀਟਾਂ ਨੇ, 10 ਦੇ ਵਿੱਚੋਂ 1 ਸੀਟ ਉਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਨੂੰ ਛੱਡੀ ਹੈ, ਤੇ ਸਿਰਫ ਅਜੇ 1 ਸੀਟ ਜਿਹੜੀ ਹੈ ਗੁਰੂਗ੍ਰਾਮ ਤੇ ਉਹਦੇ ਤੇ ਅਜੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਤੇ ਇੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਵਿਰਾਸਤੀ ਟੈਕਸ ਨੂੰ ਲੈ ਕੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਜਿਹੜਾ ਹੈਗਾ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਆਪਣੀ ਮਾਤਾ ਦੀ ਜਿਹੜੀ ਵਿਰਾਸਤ ਨੂੰ ਬਚਾਉਣ ਵਾਸਤੇ ਕਿ ਉਹਦੇ ਤੇ ਟੈਕਸ ਨਾ ਦੇਣਾ ਪਵੇ, ਉਹਨੇ ਉਸ ਵੇਲੇ ਇਹ ਵਿਰਾਸਤੀ ਟੈਕਸ ਵਾਪਸ ਲਿਆ ਸੀ। ਤੇ ਉਧਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਅੰਮ੍ਰਿਤਸਰ ਗੁਰਦਾਸਪੁਰ ਦੇ ਵਿੱਚ ਜਿਹੜਾ ਹੈ ਰੋਡ ਸ਼ੋ ਕੀਤਾ, ਤੇ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਰਗਰਮ ਕਾਫੀ ਹੋ ਗਈ ਹੈ। ਉਧਰ ਈਵੀਐਮ ਦਾ ਜੋ ਰਿੜਕਾ ਚੱਲ ਰਿਹਾ ਉਹਦੇ ਬਾਰੇ ਸੁਪਰੀਮ ਕੋਰਟ ਦਾ ਅੰਤਿਮ ਜਿਹੜਾ ਫੈਸਲਾ ਅੱਜ ਆਉਣਾ, ਇਹ ਖਾਸ ਖਬਰਾਂ ਨੇ
ਜੀ। ਬਹੁਤ ਸ਼ੁਕਰੀਆ। ਇੱਧਰ ਜਿੱਦਾਂ ਤੁਸੀਂ ਦੱਸਿਆ ਕਿ ਅੱਜ ਦੇ ਦਿਨ 99 ਹਲਕਿਆਂ ਦੇ ਵਿੱਚ 1200 ਦੇ ਕਰੀਬ ਉਮੀਦਵਾਰਾਂ ਦੀਆਂ ਜਿਹੜੀਆਂ ਕਿਸਮਤਾਂ ਉਹ ਜਮਾਈਆਂ ਜਾਣੀਆਂ, ਡੱਬੇ 'ਚ ਹੋ ਜਾਣੀਆਂ ਨੇ ਬੰਦ। ਕੀ ਸੂਰਤ ਹਾਲ ਲੱਗ ਰਹੇ ਨੇ? ਕੁਛ ਕੁ ਅਖਬਾਰਾਂ ਨੇ ਅੱਜ ਜਿਹੜਾ ਇੱਥੋਂ ਤੱਕ ਵੀ ਛਾਪਿਆ ਕਿ ਪਹਿਲੇ ਗੇੜ ਦੀਆਂ ਚੋਣਾਂ ਦੇ ਵਿੱਚ ਇੰਡੀਆ ਗੱਠਜੋੜ ਕਾਫੀ ਮਜ਼ਬੂਤ ਰਿਹਾ।
ਦੇਖੋ, ਇਹ ਹੁਣ ਦਾਅਵਾ ਜਿਹੜਾ ਇੰਡੀਆ ਗੱਠਜੋੜ ਵੱਲੋਂ ਕੀਤਾ ਜਾ ਰਿਹਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੱਲ ਕਿਹਾ ਕਿ ਜਿਹੜਾ ਹੈਗਾ ਇੰਡੀਆ ਗੱਠਜੋੜ ਉਹ ਪਹਿਲੀਆਂ 102 ਸੀਟਾਂ ਦੇ ਵਿੱਚ ਅੱਗੇ ਹੈ, ਉਹਦੀ ਸਥਿਤੀ ਬਹੁਤ ਮਜ਼ਬੂਤ ਹੈ। ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁਖਲਾਹਟ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਤੇ ਫਿਰਕੂ ਪੱਤਾ ਜਿਹੜਾ ਹੈ ਉਹ ਖੇਡ ਰਹੇ ਨੇ। ਤੇ ਹੁਣ ਚਲੋ, ਖੈਰ ਵੋਟਰਾਂ ਨੇ ਜੋ ਫਤਵਾ ਦਿੱਤਾ ਹੈ ਜਾਂ ਵਰਡਿਕਟ ਹੈ ਉਹ ਤਾਂ ਖੈਰ ਵੋਟਰਾਂ ਨੇ ਜਿਸ ਤਰ੍ਹਾਂ ਦਿੱਤਾ ਉਹ ਈਵੀਐਮ ਦੇ ਵਿੱਚ ਬੰਦ ਹੈ, ਤੇ ਉਹ ਫੈਸਲਾ ਤਾਂ 4 ਜੂਨ ਨੂੰ ਹੀ ਆਉਣਾ ਹੈ ਸਾਹਮਣੇ। ਪਰ ਜਿਸ ਤਰੀਕੇ ਦੇ ਨਾਲ ਇੰਡੀਆ ਗੱਠਜੋੜ ਉਤਸ਼ਾਹਿਤ ਲੱਗ ਰਿਹਾ, ਤੇ ਦੂਜੇ ਪਾਸੇ ਜਿਹੜੇ ਬੀਜੇਪੀ ਹੈ ਉਹਨਾਂ ਨੇ ਫੇਰ ਜਿਹੜੀਆਂ ਪੁਰਾਣੀਆਂ ਸਾਰੀਆਂ ਉਹ ਕਰੋਲੀਆਂ ਸ਼ੁਰੂ ਕਰ ਦਿੱਤੀਆਂ ਨੇ, ਆਪਣਾ ਡਿਵੈਲਪਮੈਂਟ ਵਾਲਾ ਹੋਰ ਸਾਰੀਆਂ ਗੱਲਾਂ ਭੁੱਲ ਗਏ ਨੇ, ਤੇ ਦੁਬਾਰਾ ਫੇਰ ਕਿਸੇ ਵੇਲੇ ਇੰਡੀਆ ਗੱਠਜੋੜ ਨਿਸ਼ਾਨੇ ਤੇ ਸੀ ਪ੍ਰਧਾਨ ਮੰਤਰੀ ਦੇ, ਤੇ ਹੁਣ ਫੇਰ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਜਾਂ ਪ੍ਰਧਾਨ ਮੰਤਰੀ ਨੇ ਜਾਂ ਬੀਜੇਪੀ ਦੇ ਸੀਨੀਅਰ ਆਗੂ ਨੇ, ਮਾਫ਼ ਕਰਨ, ਤੇ ਜਾਂ ਪ੍ਰਧਾਨ ਮੰਤਰੀ, ਹੁਣ ਕਾਂਗਰਸ ਸਿੱਧੀ ਤੇ ਸਿੱਧੀ ਉਹਨਾਂ ਦੇ ਨਿਸ਼ਾਨੇ ਤੇ ਆ ਗਈ। ਉੱਥੋਂ ਮੇਰਾ ਖਿਆਲ ਹੈ ਇਹ ਲੱਗ ਰਿਹਾ ਬੀਜੇਪੀ ਨੂੰ ਅੰਦਰੋਂ ਅੰਦਰ ਕਿ ਕਾਂਗਰਸ ਇਸ ਵਾਰ ਜਿਹੜੀ ਆ ਉਹ ਮਜ਼ਬੂਤ ਹੋ ਗਈ ਹੈ, ਤੇ ਮਜ਼ਬੂਤੀ ਦੇ ਨਾਲ ਜਿਹੜੀ ਹੈ ਕਾਂਗਰਸ ਚੋਣਾਂ ਲੜ ਰਹੀ ਹੈ, ਕਿਉਂਕਿ ਵਾਰ ਵਾਰ ਉਹ ਕਾਂਗਰਸ ਦਾ ਜਿਹੜਾ ਹੈਗਾ ਨਾਂ ਲੈ ਰਹੇ ਨੇ। ਤੇ ਕੱਲ ਵੀ ਜੋ ਪ੍ਰਧਾਨ ਮੰਤਰੀ ਨੇ ਵੱਖ ਵੱਖ ਥਾਵਾਂ ਤੇ ਮੱਧ ਪ੍ਰਦੇਸ਼ ਦੇ ਵਿੱਚ ਮੁਰੈਨਾ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਜਾਂ ਹੋਰ ਹੈ, ਤੇ ਉਹਦੇ ਚ ਉਹਨਾਂ ਨੇ ਕਿਹਾ ਕਿ ਮੋਦੀ ਜਿਹੜਾ ਹੈਗਾ ਲੋਕਾਂ ਤੇ ਕਾਂਗਰਸ ਦਾ ਜਿਹੜਾ ਹਮਲਾ ਹੋ ਰਿਹਾ ਆਮ ਲੋਕਾਂ ਤੇ ਉਹਦੇ ਵਿਚਕਾਰ ਕੰਧ ਵਾਂਗ ਖੜਾ ਤੇ ਖੜਾ ਰਹੇਗਾ। ਉਹ ਮੇਰਾ ਖਿਆਲ ਹੈ ਜਿਹੜੀ ਇੱਕ ਫਾਲਸ ਇੱਕ ਆਪਣੀ ਪਰਸਨੈਲਿਟੀ ਦਾ ਇੱਕ ਔਰਾ ਬਣਾਉਣ ਵਾਲੀ ਜਿਹੜੀ ਗੱਲ ਹੈ, ਤੇ ਕੁੱਲ ਮਿਲਾ ਕੇ ਜਿਹੜਾ ਹੈਗੇ ਹਰ ਥਾਂ ਤੇ ਕਾਂਗਰਸ ਕਾਂਗਰਸ ਉਹਨੂੰ ਮੇਰਾ ਖਿਆਲ ਹੈ ਕਿਤੇ ਨਾ ਕਿਤੇ ਹੁਣ ਇਹ ਲੱਗਣ ਹਊਆ ਲੱਗਣ ਲੱਗ ਗਿਆ ਬੀਜੇਪੀ ਨੂੰ ਕਿ ਕਾਂਗਰਸ ਕੋਈ ਵੱਡੀ ਜਿਹੜੀ ਹੈਗੀ ਹੈ ਉਹ ਬਾਹਰ ਲੈ ਕੇ ਜਾਂ ਇੱਕ ਵੱਡਾ ਹਨੇਰੀ ਵਾਂਗ ਜੇ ਉਹ ਆ ਰਹੀ ਹੈ। ਜਦਕਿ ਦੂਜੇ ਪਾਸੇ ਇਹਦੇ ਉਲਟ ਜਿਹੜੇ ਕਾਂਗਰਸ ਦੇ ਲੀਡਰ ਨੇ, ਈਵਨ ਜਿਹੜੇ ਪ੍ਰਧਾਨ ਰਹੇ ਨੇ ਪਹਿਲਾਂ ਆਪਣਾ ਰਾਹੁਲ ਗਾਂਧੀ ਤੇ ਜੋ ਹੁਣ ਮੌਜੂਦਾ ਪ੍ਰਧਾਨ ਨੇ ਮਲਕਰਜਨ ਖੜਗੇ ਤੇ ਜੈਰਾਮ ਰਮੇਸ਼ ਜਿਹੜੇ ਮੁੱਖ ਤੌਰ ਤੇ ਜਿਹਨਾਂ ਦੇ ਬਿਆਨ ਆਉਂਦੇ ਆ, ਤੇ ਉਹਨਾਂ ਦੇ ਬਿਆਨਾਂ ਦੇ ਵਿੱਚ ਇਦਾਂ ਦੀ ਕਿਤੇ ਬੁਖਲਾਹਟ ਜਾਂ ਕਿਤੇ ਇਹ ਨਜ਼ਰ ਨਹੀਂ ਆ ਰਹੀ। ਉਹਨਾਂ ਦੇ ਬਿਆਨਾਂ ਦੇ ਵਿੱਚ ਰਾਧਵ ਉਲਟਾ ਜਿਹੜਾ ਹੈਗਾ ਇੱਕ ਕੌਨਫੀਡੈਂਸ ਜਾਂ ਹੋਰ ਆ ਉਹ ਨਜ਼ਰ ਆ ਰਿਹਾ। ਇੱਥੋਂ ਜਿਹੜੀ ਤੁਹਾਡੀ ਜਿਹੜੀ ਗੱਲ ਲੱਗਦੀ ਹੈ ਕਿ ਮੀਡੀਆ ਦੇ ਵਿੱਚ ਵੀ ਇਹ ਗੱਲ ਆ ਰਹੀ ਹੈ ਕਿ ਇਸ ਵਾਰ ਜਿਹੜਾ ਹੈ ਸ਼ਾਇਦ ਜਿਹੜੀਆਂ ਪਹਿਲੀਆਂ 102 ਸੀਟਾਂ ਤੇ ਜਿਹੜੀ ਹੈ ਚੋਣ ਹੋਈ ਹੈ ਤੇ ਉਹਦੇ ਚ ਇੰਡੀਆ ਗਠਜੋੜ ਦੀ ਜਿਹੜੀ ਉਹ ਮਜ਼ਬੂਤੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ। ਪਰ ਕਿਉਂਕਿ ਆਪਾਂ ਇਹਦੇ ਤੇ ਕੋਈ ਆਪਣਾ ਇਹ ਨੀ ਵਿਚਾਰ ਹੀ ਦੇ ਸਕਦੇ ਹਾਂ ਇਹਦੇ ਤੇ ਕੋਈ, ਕਿਉਂਕਿ ਫੈਸਲਾ ਤਾਂ ਵੋਟਰਾਂ ਨੇ ਕਰਨਾ, ਵੋਟਰਾਂ ਨੇ ਆਪਣਾ ਫੈਸਲਾ ਦੇ ਵੀ ਦਿੱਤਾ ਜੋ ਅਜੇ ਬੰਦ ਹੈ ਤੇ। ਪਰ ਜੋ ਕਿਉਂਕਿ ਜਿਹੜੀ ਬੋਡੀ ਲੈਂਗੁਏਜ ਹੁੰਦੀ ਹੈ ਤੁਹਾਡੇ ਭਾਸ਼ਣਾਂ ਤੋਂ, ਤੁਹਾਡੀ ਗੱਲਬਾਤ ਤੋਂ, ਤੁਹਾਡੇ ਬਿਆਨਾਂ ਤੋਂ, ਉਹ ਗੱਲ ਦਾ ਜਿਹੜਾ ਹੈਗਾ ਉਹ ਸਾਹਮਣੇ ਆ ਜਾਂਦੀ ਹੈ ਤੇ ਉੱਥੋਂ ਜਿਹੜਾ ਹੈ ਉਹ ਲੱਗ ਰਿਹਾ ਕਿ ਵਾਕਈ ਇਹ ਗੱਲ ਠੀਕ ਲੱਗਦੀ ਹੈ। ਤੇ ਦੂਜੀ ਗੱਲ ਜਿਹੜੀ ਆਪਣਾ ਰਣਜੋਤ ਜੀ, ਜਿਸ ਤਰੀਕੇ ਦੇ ਨਾਲ ਹੁਣ ਚੋਣ ਕਮਿਸ਼ਨ ਨੇ ਥੋੜਾ ਜਿਹਾ ਆਪਣਾ ਰੁੱਖ ਬਦਲਿਆ, ਚੋਣ ਕਮਿਸ਼ਨ ਦਾ ਜਿਹੜਾ ਕੱਲ ਉਹਨਾਂ ਵੱਲੋਂ ਨੋਟਿਸ ਕੀਤਾ ਜਾਣਾ ਜ਼ੋਰ, ਕਿਉਂਕਿ ਪਹਿਲਾਂ ਤਾਂ ਬੀਜੇਪੀ ਨੂੰ ਕਦੇ ਨੋਟਿਸ ਹੀ ਨਹੀਂ ਸੀ ਕਰਦੇ ਤੇ ਉੱਥੋਂ ਇਹ ਵੀ ਲੱਗਦਾ ਕਿ ਹੋ ਸਕਦਾ ਅੰਦਰ ਖਾਤੇ ਜਿਹੜਾ ਚੋਣ ਕਮਿਸ਼ਨ ਨੇ ਵੀ ਜਿਹੜੀ ਹੈ ਇਹ ਰੋਂ ਦੇਸ਼ ਦੀ ਜਨਤਾ ਦਾ ਭਾਂਪ ਲਿਆ ਹੋਵੇ, ਇਸ ਕਰਕੇ ਫਿਰ ਉਹਨੂੰ ਲੱਗਦਾ ਕਿ ਅਸੀਂ ਬਦਨਾਮੀ ਜਿਹੜੀ ਹੈ ਉਹ ਕਿਉਂ ਖੱਟਣੀ ਹੈ ਤੇ ਜਿਹੜੀ ਕੋਈ ਪੋਲੀਟੀਕਲ ਪਾਰਟੀ ਏਦਾਂ ਦਾ ਗੱਲ ਕਰਦੀ ਹੈ ਉਹਦੇ ਤੇ ਜਿਹੜਾ ਹੈ ਉਹ ਐਕਸ਼ਨ ਥੋੜਾ ਮੋਟਾ ਭਾਵੇਂ ਲੋਕ ਵਿਖਾਵਾ ਹੀ ਸਹੀ ਲਿਆ ਜਾਣਾ ਚਾਹੀਦਾ। ਪਰ ਉਹਨਾਂ ਨੇ ਇਹ ਹੈ ਕਿ ਕਿਉਂਕਿ ਪ੍ਰਧਾਨ ਮੰਤਰੀ ਨੇ ਜਿਹੜਾ ਰਾਜਸਥਾਨ ਦੇ ਵਿੱਚ ਬਾਂਸਵਾੜਾ ਦੇ ਵਿੱਚ ਜੋ ਸਟੇਟਮੈਂਟ ਦਿੱਤੀ ਸੀ ਜਾਂ ਹੋਰ ਹੈ ਉਹਦੇ ਤੇ ਬਹੁਤ ਸਾਰੀਆਂ ਪਾਰਟੀਆਂ ਨੇ ਸ਼ਿਕਾਇਤ ਕੀਤੀ ਜੀ, ਕਾਂਗਰਸ ਦੀ ਸੀ, ਸੀਪੀਆਈ ਸੀ, ਸੀਪੀਐਮ ਸੀ, ਸੀਪੀਆਈ ਐਮਐਲਏ ਤੇ ਹੋਰ ਜਥੇਬੰਦੀਆਂ ਵੀ ਨੇ। ਪਰ ਇਹ ਵੀ ਉਹਦੇ ਤੇ ਇਕੱਲਾ ਨੋਟਸ ਬੀਜੇਪੀ ਨੂੰ ਦੇਣ ਦੀ ਬਜਾਏ ਜਾਂ ਪ੍ਰਧਾਨ ਮੰਤਰੀ ਨੂੰ ਦੇਣ ਦੀ ਬਜਾਏ ਨਾਲ ਕੋਈ ਹੋਰ ਬਿਆਨ ਏਦਾਂ ਦੇ ਚੁੱਕ ਕੇ ਕਾਂਗਰਸ ਨੂੰ ਵੀ ਬਰਾਬਰ ਨੋਟ ਦਿੱਤਾ ਤਾਂ ਕਿ ਇੱਕ ਬੈਲੈਂਸ ਜਿਹਾ ਲੱਗੇ, ਬੀਜੇਪੀ ਵਾਲੇ ਵੀ ਗੁੱਸੇ ਨਾ ਹੋਣ। ਸੋ ਇਸ ਕਿਸਮ ਦੀ ਜਿਹੜੀ ਹੈਗੀ ਸੂਰਤ ਹਾਲ ਬਣੀ ਹੋਈ ਹੈ।
ਸੋ ਫਿਲਹਾਲ ਚਲੋ ਇਹ ਪਹਿਲੇ ਗੇੜ ਦੀਆਂ ਜਿਹੜੀਆਂ ਹੋਈਆਂ ਵੋਟਾਂ ਨੇ ਉਹਨਾਂ ਦੇ ਵਿੱਚ ਕੁਛ ਸਥਿਤੀ ਜਿਹੜੀ ਆ ਉਹ ਅਲੱਗ ਤਰੀਕੇ ਦੀ ਲੱਗ ਰਹੀ ਸੀ। ਜ਼ਿਆਦਾ ਮੈਟਰ ਜਿਹੜਾ ਵਾ ਉਹ ਬਿਹਾਰ, ਮਹਾਰਾਸ਼ਟਰ, ਇੱਧਰ ਆਪਣਾ ਯੂਪੀ ਨੇ ਕਰਨਾ ਵਾ। ਸੋ ਉਸ ਲਿਹਾਜ਼ ਦੇ ਨਾਲ ਵੇਖੀਏ ਤਾਂ ਹੁਣ ਆਹ ਸਮਾਂ ਜਿਹੜਾ ਇਹ ਕਿੰਨਾ ਕੁ ਮਹੱਤਵਪੂਰਨ ਆ, ਅੱਜ ਦਾ ਦਿਨ ਕਿੰਨਾ ਕਾਇਮ ਰਹੂਗਾ?
ਦੇਖੋ ਅੱਜ ਦੇ ਦਿਨ ਦੇ ਵਿੱਚ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਨੇ ਉਹ ਸੀਟਾਂ ਨੇ ਉਹ ਸਾਊਥ ਦੀਆਂ ਨੇ, ਜਿਹਦੇ ਚ ਕਰਨਾਟਕਾ ਦੀਆਂ 14 ਸੀਟਾਂ ਨੇ 28 ਦੇ ਵਿੱਚੋਂ, ਤੇ ਇਸੇ ਤਰ੍ਹਾਂ ਜਿਹੜੀਆਂ ਹੈਗੀਆਂ ਆਪਣਾ 20 ਸੀਟਾਂ ਜਿਹੜੀਆਂ ਕੇਰਲ ਦੀਆਂ ਸਾਰੀਆਂ ਜਿਹੜੀਆਂ ਟੋਟਲ 20 ਸੀਟਾਂ ਉੱਥੇ ਹੈ। ਤੇ ਕਿਉਂਕਿ ਉੱਥੇ ਬੀਜੇਪੀ ਆਪਣਾ ਸੰਨ ਲਾਉਣ ਦੀ ਕੋਸ਼ਿਸ਼ ਤਾਂ ਕਰ ਰਹੀ ਹੈ ਤੇ ਪੂਰਾ ਜ਼ੋਰ ਵੀ ਬੀਜੇਪੀ ਨੇ ਲਾਇਆ, ਪਰ ਮੇਰਾ ਖਿਆਲ ਹੈ ਕਿ ਉੱਥੇ ਬੀਜੇਪੀ ਨੂੰ ਉਸ ਤਰ੍ਹਾਂ ਦਾ ਵੱਡੀ ਕੋਈ ਜਿੱਤ ਦੀ ਜਿਹੜੀ ਸੰਭਾਵਨਾ ਅਜੇ ਨਹੀਂ ਲੱਗਦੀ। ਇਸ ਕਰਕੇ ਜਿਹੜਾ ਇਹ ਗੇੜ ਹੈ ਰਣਜੋਤ ਜੀ ਇਹਦੇ ਚ ਠੀਕ ਹੈ, ਰਾਜਸਥਾਨ ਦੀਆਂ ਵੀ ਕੁਛ ਸੀਟਾਂ ਨੇ ਤੇ ਇਹਦੇ ਚ ਜਿਹੜੀਆਂ ਮਹਾਰਾਸ਼ਟਰ ਦੀਆਂ ਵੀ ਕੁਛ ਸੀਟਾਂ ਨੇ ਤੇ, ਪਰ ਇਹਦੇ ਚ ਇਹ ਕਿ ਜ਼ਿਆਦਾ ਜਿਹੜਾ ਵੱਡਾ ਚੰਕ ਹੈ ਜਿਹੜਾ ਬੀਜੇਪੀ ਕੋਲੇ ਪਹਿਲਾਂ ਜਿਹੜੀਆਂ ਪਿਛਲੀਆਂ 2019 ਦੀਆਂ ਜਦੋਂ ਆਪਾਂ ਚੋਣਾਂ ਨੂੰ ਦੇਖਦੇ ਹਾਂ ਉਹਦੇ ਚ ਉੱਤਰ ਪ੍ਰਦੇਸ਼ ਦਾ ਜਿਹੜਾ ਹੈਗਾ ਚੰਕ ਉਹ ਵੱਡਾ। ਤੇ ਹੁਣ ਇਹਦੇ ਵਿੱਚ ਵੀ ਹੈਗੀਆਂ ਚਲੋ ਯੂਪੀ ਦੀਆਂ ਕੁਛ ਸੀਟਾਂ, ਅੱਜ ਵਾਲੀ ਜਿਹੜੀ ਚੋਣ ਹੋ ਰਹੀ ਹੈ ਤੇ ਇਹਦੇ ਵਿੱਚ ਵੀ ਨੇ 8 ਸੀਟਾਂ ਤੇ, ਪਰ ਕਿਉਂਕਿ ਟੋਟਲ ਜਿਹੜੀਆਂ ਸੀਟਾਂ 80 ਨੇ ਯੂਪੀ ਦੇ ਵਿੱਚ, ਸੋ ਇੱਥੋਂ ਜਿਹੜਾ ਹੈ ਅਜੇ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਜਦੋਂ ਬਾਕੀ ਜਿਹੜੇ ਯੂਪੀ ਦੇ ਹਲਕੇ ਨੇ ਜਾਂ ਜਿਹੜਾ ਪਹਿਲਾਂ ਜਿੱਥੇ ਸਟਰੋਂਗ ਹੋਲਡ ਮੰਨਿਆ ਜਾਂਦਾ ਰਿਹਾ ਯੂਪੀ, ਬਿਹਾਰ, ਰਾਜਸਥਾਨ ਇੱਥੋਂ ਤੱਕ, ਤੇ ਉੱਥੋਂ ਹੁਣ ਪਤਾ ਲੱਗੇਗਾ। ਹਰਿਆਣੇ ਦੇ ਵਿੱਚ ਵੀ ਪਿਛਲੀ ਜਿਹੜੀ ਕਾਰਗੁਜ਼ਾਰੀ ਬੀਜੇਪੀ ਦੀ ਚੰਗੀ ਰਹੀ ਸੀ ਹਰਿਆਣੇ ਚ ਵੀ ਤੇ ਦਿੱਲੀ ਦੇ ਵਿੱਚ ਵੀ। ਹੁਣ ਇਹ ਹੈ ਕਿ ਜਦੋਂ ਪੜਾਅ ਵਾਰ ਜੋ ਹੁਣ ਹੋ ਰਹੀਆਂ ਵੋਟਾਂ ਪੈ ਰਹੀਆਂ ਉੱਥੋਂ ਪਤਾ ਲੱਗੇਗਾ, ਪਰ ਅੱਜ ਵਾਲੇ ਦੇ ਵਿੱਚ ਜਿਹੜਾ ਬਹੁਤਾ ਸੀਟਾਂ ਨੇ ਕਰਨਾਟਕਾ, ਕੇਰਲਾ ਜਾਂ ਹੋਰ ਉਸ ਪਾਸੇ ਦੀਆਂ ਸੀਟਾਂ ਜ਼ਿਆਦਾ ਨੇ ਤੇ ਠੀਕ ਹੈ। ਇਹਦੇ ਵਿੱਚ ਮਹਾਰਾਸ਼ਟਰ ਦੀਆਂ ਵੀ ਹੈਗੀਆਂ ਕੁਛ ਤੇ, ਪਰ ਇਹ ਹੈ ਕਿ ਮਹਾਰਾਸ਼ਟਰ ਦੇ ਵਿੱਚ ਹੁਣ ਬੜਾ ਹੋਰ ਤਰੀਕੇ ਦੀ ਰਾਜਨੀਤੀ ਬਣ ਗਈ ਹੈ ਤੇ ਬੀਜੇਪੀ ਨੂੰ ਜਿਸ ਤਰੀਕੇ ਦਾ ਜਿਵੇਂ ਲੱਗਦਾ ਸੀ ਕਿ ਕੇਕ ਵਾਕ ਵਾਲੀ ਗੱਲ ਉਵੇਂ ਨਹੀਂ ਲੱਗਦੀ, ਕਿਉਂਕਿ ਬੀਜੇਪੀ ਨੇ ਜਿਹੜੇ ਗਰੁੱਪ ਤੋੜੇ, ਮਤਲਬ ਕਿ ਤਿੰਨਾਂ ਪਾਰਟੀਆਂ ਦੇ ਵਿੱਚ, ਦੋਵਾਂ ਪਾਰਟੀਆਂ ਦੇ ਵਿੱਚ ਖਾਸ ਕਰਕੇ ਸ਼ਿਵ ਸੈਨਾ ਦੇ ਵਿੱਚ ਤੇ ਜਿਹੜੀ NCP ਹੈ ਤੇ ਉਹਨਾਂ ਨੇ ਸਪਲਿਟ ਕਰਾਈ ਜਾਂ ਹੋਰ। ਹੁਣ ਉਹੀ ਜਿਹੜੇ ਕੈਂਡੀਡੇਟ ਨੇ ਜਿਹੜੇ ਉਹ ਜਿਹਨਾਂ ਨੂੰ ਸਪਲਿਟ ਕਰਾਇਆ, ਜਿਵੇਂ ਉਹਦੇ ਚ ਅਜੀਤ ਪਵਾਰ ਦਾ ਧੜਾ ਹੋ ਗਿਆ, ਉਧਰੋਂ ਏਕਨਾਥ ਸ਼ਿੰਦੇ ਦਾ ਧੜਾ ਹੋ ਗਿਆ ਜੋ ਸ਼ਿਵ ਸੈਨਾ ਦੇ ਵਿੱਚ, ਉਹੀ ਹੁਣ ਉਹਨਾਂ ਦੇ ਉਲਟਾ ਗੱਲ ਪੈ ਰਹੇ ਨੇ ਕਿ ਸਾਨੂੰ ਕੀ ਹਿੱਸਾ ਦੇਣੋ ਤੁਸੀਂ। ਸੋ ਉੱਥੇ ਕੋਈ ਪੋਜੀਸ਼ਨ ਮਹਾਰਾਸ਼ਟਰ 'ਚ ਵੀ ਕੋਈ ਬਹੁਤੀ ਚੰਗੀ ਇਸ ਵਾਰ ਜਿਹੜੀ ਅਜੇ ਲੱਗ ਨਹੀਂ ਰਹੀ ਬੀਜੇਪੀ ਦੀ।
ਜੀ ਬਿਲਕੁਲ, ਇੱਧਰ ਜਿੱਦਾਂ ਅਗਲੀ ਤੁਸੀਂ ਗੱਲ ਸਾਂਝੀ ਕੀਤੀ ਜਿਹੜੀ ਇੰਦਰਾ ਗਾਂਧੀ ਦੀ ਸੰਮਤੀ ਬਚਾਉਣ ਦੇ, ਜਿਹੜੇ ਹੁਣ ਰਾਜੀਵ ਗਾਂਧੀ ਦੇ ਉੱਤੇ ਦੋਸ਼ ਲਾਏ ਨੇ ਪ੍ਰਧਾਨ ਮੰਤਰੀ ਨੇ। ਸੋ ਲਗਾਤਾਰ ਆਪਾਂ ਵੇਖਿਆ ਕਿ ਨਵੇਂ ਨਵੇਂ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਕਦੇ ਸ਼ਾਇਦ ਨਹੀਂ ਚਰਚਾ ਦੇ ਵਿੱਚ ਰਹੀਆਂ ਜਾਂ ਪਹਿਲਾਂ ਆਪਣਾ ਇੰਨਾ ਲੰਮਾ ਸ਼ਾਸਨ ਰਹਿੰਦਿਆਂ ਬੀਜੇਪੀ ਨੇ ਕਦੀ ਉਹਨਾਂ ਦੇ ਉੱਤੇ ਗੱਲਬਾਤ ਨਹੀਂ ਕੀਤੀ। ਹੁਣ ਇਸ ਮੌਕੇ ਦੇ ਉੱਤੇ ਆ ਕੇ ਤਾਂ ਪ੍ਰਧਾਨ ਮੰਤਰੀ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇੱਕ ਇੱਕ ਕਰਕੇ ਤਾਂ ਜ਼ਰੂਰ ਸਾਹਮਣੇ ਲੈ ਕੇ ਆ ਰਹੇ ਨੇ। ਇਸ ਤੋਂ ਪਹਿਲਾਂ ਜਿਹੜੇ ਡਾਕਟਰ ਮਨਮੋਹਨ ਸਿੰਘ ਉਹਨਾਂ ਦੇ ਬਾਰੇ ਗੱਲਬਾਤ ਕਰਨੀ, ਫਿਰ ਹੌਲੀ ਹੌਲੀ ਜਿਹੜੀ ਆ ਉਹ ਲੈ ਕੇ ਉਸ ਤੋਂ ਪਹਿਲਾਂ ਆਪਾਂ ਵੇਖਿਆ ਕਿ ਜਵਾਹਰ ਲਾਲ ਨਹਿਰੂ ਦੇ ਉੱਤੇ ਸੂਈ ਧਰਨੀ, ਹੁਣ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ, ਯਾਨੀ ਕਿ ਸਾਰੇ ਹੀ ਉਹ ਚਿਹਰਿਆਂ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਕੇ ਤਾਂ ਕੋਈ ਮੌਕਾ ਸ਼ਾਇਦ ਛੱਡਣਾ ਨਹੀਂ ਚਾਹੁੰਦੇ। ਸੋ ਹੈ ਕੀ ਸੀ ਇਹ ਮਸਲਾ ਟੈਕਸ ਵਾਲਾ ਅਤੇ ਕੀ ਵਾਜਬ ਅਤੇ ਪਹਿਲਾਂ ਕਿਉਂ ਇਹਨਾਂ ਨੇ ਗੱਲਬਾਤ ਇਹਦੇ ਉੱਤੇ ਕਦੀ ਕੀਤੀ ਨਹੀਂ?
ਦੇਖੋ ਇੱਕ ਗੱਲ ਬੜੀ ਸਾਫ਼ ਹੈ ਜੀ, ਜਿਹੜਾ ਵਿਰਾਸਤੀ ਟੈਕਸ ਜਿਹੜਾ ਜਿਸ ਤਰ੍ਹਾਂ ਦਾ ਇੱਕ ਚੱਲਿਆ ਹੋਣਾ ਸੀ, ਬਹੁਤ ਸਾਰੇ ਹੈਗਾ ਹੋਰ ਕੰਟਰੀ ਹੈ ਉੱਥੇ ਚੀਜ਼ ਹੈ ਵੀ ਜੇ ਤੁਹਾਡੇ ਕੋਲੋਂ ਪਿੱਛੇ ਪੁਰਖਿਆਂ ਦੀ ਪ੍ਰੋਪਰਟੀ ਹੈ ਉਹ ਜਿਹੜੀ ਹੈ ਉਹ ਕਿੰਨੀ ਤੁਹਾਨੂੰ ਅੱਗੇ ਉਹ ਮਿਲਣੀ ਹੈ, ਜਿਹੜੇ ਤੁਹਾਡੇ ਅੱਗੇ ਲੀਗਲ ਹੀਅਰ ਹੈ, ਤੇ ਉਹਦੇ ਚ ਇੱਕ ਸੀਲਿੰਗ ਵਾਲੀ ਜਿਹੜੀ ਗੱਲ ਆ ਉਹ ਸੀਗੀ, ਕਿਉਂਕਿ ਜਦੋਂ ਸਾਡੇ ਵੀ ਇਹ ਸੀਲਿੰਗ ਵਾਲਾ ਜਿਹੜਾ ਹੈਗਾ ਅਪਣਾਇਆ ਗਿਆ, ਖਾਸ ਕਰਕੇ ਜੇ ਆਪਾਂ ਸੌਖਾ ਸਮਝਾਉਣ ਵਾਸਤੇ ਸਾਡੇ ਜ਼ਮੀਨ ਦੀ ਜਿਹੜੀ ਸਾਡੇ ਸੀਲਿੰਗ ਹੋਈ ਜਿਹੜੀ ਲੋਕਾਂ ਨੂੰ ਸੌਖਾ ਸਮਝ ਆ ਜਾਂਦੀ ਹੈ, ਕਿਉਂਕਿ ਅਸੀਂ ਪੰਜਾਬੀ ਜਿਹੜੇ ਹੈ ਉਹ ਸਾਡੀ ਉਸ ਤਰ੍ਹਾਂ ਦੀ ਜਿਹੜੀ ਦੂਸਰੀ ਸੰਮਤੀ ਹੈ ਜਾਂ ਇੰਡਸਟਰੀ ਦੀ ਜਾਂ ਹੋਰ ਤਰ੍ਹਾਂ ਦੀ, ਤੇ ਉਹਦੇ ਨਾਲੋਂ ਸਾਡੇ ਕਿਉਂਕਿ ਜ਼ਮੀਨਾਂ ਦੀ ਵੰਡ ਨੂੰ ਲੈ ਕੇ ਗੱਲ ਹੋਈ ਸੀ, ਤੇ ਉਸ ਸੀਲਿੰਗ ਦੇ ਵਿੱਚ ਜਦੋਂ ਐਕਟ ਲਾਗੂ ਹੋਇਆ ਕਿ 15 acres ਜਿਹੜੀ ਹੈ ਮਾਲਕੀ ਉਹ ਰੱਖੀ ਜਾ ਸਕਦੀ ਹੈ, 15 acres ਤੋਂ ਵੱਧ ਜਿਹੜੀ ਮਾਲਕੀ ਨਹੀਂ ਰੱਖੀ ਜਾ ਸਕਦੀ, ਇੱਥੇ ਵੀ ਏਦਾਂ ਹੋਇਆ ਤੇ ਕਾਫੀ ਜਿਹੜੀਆਂ ਬੇਨਾਮੀ ਰਜਿਸਟਰੀਆਂ ਆਪਣੇ ਕਿਸੇ ਨੇ ਸਾਂਝੀਆਂ ਦੇ ਉਹ ਕਰਵਾਈਆਂ ਜਾਂ ਹੋਰ ਏਦਾਂ ਦੀ ਗੱਲ ਆਈ। ਤੇ ਹੁਣ ਜਿਹੜਾ ਇਹ ਪ੍ਰਧਾਨ ਮੰਤਰੀ ਜੀ ਨੇ ਜਿਹੜੀ ਕੱਲ ਹੁਣ ਬਿਆਨ ਦਿੱਤਾ ਕਿ ਦੇਖੋ ਕਾਂਗਰਸ ਹੁਣ ਦੁਬਾਰਾ, ਕਿਉਂਕਿ ਸੈਮ ਪਤਰੋਦਾ ਦੇ ਸਟੇਟਮੈਂਟ ਤੋਂ ਇਹ ਗੱਲ ਸਾਹਮਣੇ ਆਈ, ਹਾਲਾਂਕਿ ਸੈਮ ਪਤਰੋਦਾ ਬਾਹਰ ਨੇ ਗੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਉਹ ਪ੍ਰਧਾਨ ਨੇ, ਤੇ ਉਹਦਾ ਕੋਈ ਬਾਹਲਾ ਲਾਗਾ ਦੇਗਾ ਇਸ ਗੱਲ ਨਾਲ, ਇਸ ਰਾਜਨੀਤੀ ਨਾਲ ਉਵੇਂ ਹੈ ਨੀ ਸਿੱਧੇ ਰੂਪ ਚ। ਤੇ ਪਰ ਹੁਣ ਜਦੋਂ ਗੱਲ ਸਾਹਮਣੇ ਆਈ, ਕਿਉਂਕਿ ਅਸਲ ਗੱਲ ਰਣਜੋਤ ਜੀ ਇਹ ਹੈ ਕਿ ਬੀਜੇਪੀ ਨੂੰ ਹੁਣ ਕੁਛ ਲੱਭ ਨੀ ਰਿਹਾ ਕਿ ਕਾਂਗਰਸ ਨੂੰ ਕਿਵੇਂ ਘੇਰੇ ਇਹਨਾਂ ਚੋਣਾਂ ਦੇ ਵਿੱਚ ਜਾਂ ਕਿਸ ਤਰੀਕੇ ਦੇ ਨਾਲ। ਪਹਿਲੀ ਗੱਲ ਤਾਂ ਦੇਖੋ ਬੜੀ ਇੱਕ ਗੱਲ ਸਾਫ਼ ਹੈ ਕਿ 10 years ਬੀਜੇਪੀ ਦੀ ਆਪਣੀ ਸਰਕਾਰ ਰਹੀ ਹੈ, ਉਹ ਆਪਣੇ 10 years ਦੀ ਜਿਹੜੀ ਕਾਰਗੁਜ਼ਾਰੀ ਹੈ, ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਆਪਾਂ ਰਿਪੋਰਟ ਕਾਰਡ ਦੇਣ ਦੀ ਜਾਂ ਹੋਰ, ਪਰ ਗੱਲ ਉਹ ਬਣੀ ਨੀ। ਤੇ ਦੂਜੇ ਪਾਸੇ ਇੰਡੀਆ ਗਠਜੋੜ ਜਾਂ ਕਾਂਗਰਸ ਉਹ ਮਹਿੰਗਾਈ ਬੇਰੁਜ਼ਗਾਰੀ ਦੇ ਵੱਡੇ ਮੁੱਦੇ ਇਹਨੂੰ ਬਣਾ ਕੇ ਉਠਾ ਚੱਕ ਰਹੀ ਹੈ। ਹੁਣ ਬੀਜੇਪੀ ਕਿਉਂ ਉਹਦਾ ਜਵਾਬ ਦੇਣ ਦੀ ਬਜਾਏ, ਕਿਉਂਕਿ ਪਿਛਲੇ ਚੋਣ ਮਨੋਰਥ ਪੱਤਰ ਜੋ ਬੀਜੇਪੀ ਦਾ ਸੀ 2019 ਦਾ ਤੇ ਉਸ ਤੋਂ ਪਹਿਲਾਂ 2014 ਦਾ ਜੋ ਚੱਕ ਕੇ ਦੇਖੋ ਤਾਂ ਉਸ ਹਿਸਾਬ ਨਾਲ ਤਾਂ ਕੋਈ ਡਿਵੈਲਪਮੈਂਟ ਕਿਤੇ ਨਜ਼ਰ ਆਉਂਦੀ ਨੀ, ਤੇ ਉਹ ਫਿਰ ਹੁਣ ਸਿੱਧੇ ਸਿੱਧੇ ਇਹ ਜਾਤੀ ਹਮਲੇ ਸ਼ੁਰੂ ਕਰਤੇ ਹਰ ਰੋਜ਼ ਕੋਈ ਨਾ ਕੋਈ। ਦੇਖੋ ਪਹਿਲਾਂ ਜਿੱਦਾਂ ਤੁਸੀਂ ਖੁਦ ਕਿਹਾ ਕਿ ਮਨਮੋਹਨ ਸਿੰਘ ਨੇ ਜੀ ਦੇਖੋ ਮੁਸਲਮਾਨਾਂ ਨੂੰ ਸਾਰਾ ਕੁਝ ਦੇਣ ਦੀ ਕੋਸ਼ਿਸ਼ ਕੀਤੀ, ਫਿਰ ਬਾਂਸਵਾੜਾ ਜਿੱਦਾਂ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਹ ਹੋਰ ਹੀ ਕਮਾਲ ਕਰਤੇ, ਸਿੱਧਾ ਇੱਕ ਕਮਿਊਨਿਟੀ ਨੂੰ ਅੱਗੇ ਧਰ ਲਿਆ, ਤੇ ਜਿੱਥੇ ਉਹ ਹੁਣ ਗੱਲ ਇੰਨੀ ਚੱਲੀ ਤਾਂ ਹੁਣ ਫਿਰ ਆ ਉਦੋਂ ਬਾਅਦ ਪ੍ਰੋਪਰਟੀ ਟੈਕਸ ਵਾਲਾ ਜਿਹੜਾ ਇਹ ਪ੍ਰੋਪਰਟੀ ਟੈਕਸ ਨੀ ਮਾਫ਼ ਕਰਨਾ, ਜਿਹੜਾ ਇਨਹੈਰੈਂਟ ਜਿਹੜਾ ਤੁਹਾਡੇ ਕੋਲੇ ਪ੍ਰੋਪਰਟੀ ਆ ਉਹਦੇ ਤੇ ਜਿਹੜੀ ਜਿਹੜਾ ਟੈਕਸ ਵਾਲੀ ਗੱਲ, ਤੇ ਹੁਣ ਉਹ ਅੱਗੇ ਧਰ ਲਈ। ਹੁਣ ਉੱਥੇ ਵੀ ਜਿਹੜੀ ਗੱਲ ਸੈਮ ਪਤਰੋਦਾ ਤੇ ਰੁਕੀ ਨੀ ਗੱਲ, ਫਿਰ ਹੁਣ ਉਹਨਾਂ ਨੇ ਪਿਛਲੇ ਖੁਰਚ ਕੇ ਕੱਢੇ, ਉਹ ਕਹਿੰਦੇ ਵੀ ਦੇਖੋ ਉਦੋਂ ਰਾਜੀਵ ਗਾਂਧੀ ਨੇ, ਕਿਉਂਕਿ ਰਾਜੀਵ ਗਾਂਧੀ ਨੂੰ ਆਪਣੀ ਮਾਂ ਦਾ ਉਸ ਚੋਂ ਹਿੱਸਾ ਮਿਲਣਾ ਸੀ, ਉਦੋਂ ਇਹ ਟੈਕਸ ਖਤਮ ਕਰਾ ਤਾ, ਜੇ ਹੁਣ ਕਾਂਗਰਸ ਸੱਤਾ ਚ ਆਈ ਤਾਂ ਦੁਬਾਰਾ ਫਿਰ ਲਾਗੂ ਕਰ ਦੂ। ਇਹ ਮਤਲਬ ਕਿ ਕਾਂਗਰਸ ਦੇ ਕਿਤੇ ਮਨੋਰਥ ਪੱਤਰ ਚ ਇਹ ਗੱਲ ਹੈ ਨੀ ਕਿ ਉਹ ਜਿਹੜੀ ਹੈ ਦੁਬਾਰਾ ਜਿਹੜਾ ਇਨਹੈਰੈਂਟ ਜਿਹੜਾ ਟੈਕਸ ਆ ਉਹ ਲਾਗੂ ਕੀਤਾ ਜਾਏਗਾ। ਤੇ ਇਹ ਹੁਣ ਇੱਕ ਹਊਆ ਜਿਹੜਾ ਹੈ ਇਸ ਰੂਪ ਦੇ ਵਿੱਚ ਜਿਹੜਾ ਬਣਾਉਣਾ, ਉੱਥੋਂ ਇਹ ਲੱਗਦਾ ਹੈ ਕਿ ਬੀਜੇਪੀ ਦੇ ਆਪਦੇ ਹੱਕ ਚ ਵੋਟਰਾਂ ਨੂੰ ਕਰਨ ਵਾਸਤੇ ਕੋਈ ਜਿਹੜੀ ਸੋਲਿਡ ਜਿਹੜੀ ਗੱਲ ਆ ਉਹ ਹੈ ਨੀ, ਉਹ ਇੱਕ ਨੈਗੇਟਿਵ ਉਹਦੇ ਤੇ ਵੋਟਾਂ ਜਿਹੜੀਆਂ ਲੈਣੀਆਂ ਚਾਹੁੰਦੇ ਨੇ ਕਿ ਕਾਂਗਰਸ ਦੇ ਖਿਲਾਫ਼ ਭੰਡੀ ਪ੍ਰਚਾਰ ਕਰਕੇ, ਤੇ ਕਾਂਗਰਸ ਦਾ ਮਤਲਬ ਇੰਡੀਆ ਗਠਜੋੜ, ਕਿਉਂਕਿ ਪਰਿਵਾਰਵਾਦ ਵਾਲਾ ਪੱਤਾ ਉਹ ਚਲਾ ਚੁੱਕੇ ਬੜਾ ਲੰਮੇ ਸਿਰ ਤੋਂ ਕਿ ਇਹ ਤਾਂ ਜੀ ਪਰਿਵਾਰ ਹੈ, ਇਹ ਘਰਾਣਾ ਹੈ, ਇਹ ਡਾਇਨੈਸਟਿਕ ਜਿਹੜਾ ਹੈਗਾ ਰੂਲ ਹੈ, ਅਸੀਂ ਇਹਨੂੰ ਖਤਮ ਕੀਤਾ, ਅਸੀਂ ਆ ਕੇ ਖਤਮ ਕੀਤਾ, ਉਹ ਕੱਲਾ ਇਹਦੇ ਤੇ ਨੀ ਸੀ ਲਾਗੂ ਕਰਦੇ, ਕਾਂਗਰਸ ਤੇ ਨੀ ਸੀ ਲਾਗੂ ਕਰਦੇ, ਉਹ ਲਾਲੂ ਯਾਦਵ ਦੇ ਪਰਿਵਾਰ ਤੇ ਵੀ ਲਾਗੂ ਕਰਦੇ ਸੀ, ਅਖਿਲੇਸ਼ ਯਾਦਵ ਦੇ ਵੀ ਲਾਗੂ ਕਰਦੇ ਸੀ, ਤੇ ਇਧਰੋਂ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਹੈ PDP ਨੈਸ਼ਨਲ ਕਾਨਫਰੰਸ ਇਹਨਾਂ ਤੇ ਲਾਗੂ ਕਰਦੇ ਸੀ, ਤੇ ਇੱਕ ਤਰੀਕੇ ਨਾਲ ਉਹ ਲਾਗੂ ਪੰਜਾਬ ਦੇ ਅਕਾਲੀ ਦਲ ਤੇ ਵੀ ਹੁੰਦਾ ਸੀ, ਪਰ ਉਦੋਂ ਕਿਉਂਕਿ ਅਕਾਲੀ ਦਲ ਨਾਲ ਭਾਈਵਾਲ ਸੀ, ਉਹਦੇ ਬਾਰੇ ਹੁਣ ਬਹੁਤਾ ਬੋਲਦੇ ਨਹੀਂ ਸੀ, ਹੁਣ ਬੋਲ ਸਕਦੇ ਆ ਕਿਉਂਕਿ ਹੁਣ ਅਕਾਲੀ ਦਲ ਅਲੱਗ ਲੜ ਰਹੇ। ਸੋ ਉਹ ਨਹੀਂ ਚੱਲਿਆ ਤੇ ਹੁਣ ਆਹ ਜਿਹੜਾ ਹੈਗਾ ਇਹ ਟੈਕਸ ਜਿਹੜਾ ਵਿਰਾਸਤੀ ਟੈਕਸ ਵਾਲਾ ਜਿਹੜਾ ਹੈਗਾ ਉਹ ਮਾਮਲਾ ਕੱਢ ਲਿਆ। ਹਾਲਾਂਕਿ ਚੋਣ ਮੁੱਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਵੇਂ ਬਣ ਗਿਆ ਜਾਂ ਕਿਵੇਂ ਸਾਡੇ ਮੀਡੀਆ ਵਾਲੇ ਜਿਹੜੇ ਇਹਨੂੰ ਚੁੱਕ ਰਹੇ ਨੇ, ਕਿਉਂਕਿ ਮੀਡੀਆ ਨੂੰ ਸਿੱਧੇ ਰੂਪ ਚ ਤਾਂ ਕਿਤੇ ਪ੍ਰਧਾਨ ਮੰਤਰੀ ਸੰਬੋਧਨ ਕਰਦੇ ਨੀ, ਤਾਂ ਕਿ ਅੱਗੋਂ ਕੋਈ ਪੱਤਰਕਾਰ ਸਵਾਲ ਨਾ ਪੁੱਛ ਲੈ ਦਿੱਤੇ, ਉਹ ਸਿੱਧਾ ਸਿੱਧਾ ਰੈਲੀਆਂ ਦੇ ਵਿੱਚ ਜਾਂਦੇ ਆ, ਉੱਥੇ ਬੋਲਦੇ ਨੇ, ਜਾਂ ਕਿਸੇ ਇੱਕ ਪਰਟੀਕੁਲਰ ਜਿਵੇਂ ਪਹਿਲਾਂ ਉਹਨਾਂ ਨੇ ANI ਨੂੰ ਇੱਕ ਇੰਟਰਵਿਊ ਦਿੱਤੀ, ਜਾਂ ਪਹਿਲਾਂ ਰੇਡੀਓ ਤੋਂ ਮਨ ਕੀ ਬਾਤ ਕਰਦੇ ਸੀ ਉਹ ਉੱਥੇ ਬੋਲ ਲਿਆ। ਸੋ ਉਹ ਗੱਲ ਦਾ ਜਿਹੜਾ ਹੈਗਾ ਇੱਕ ਕਿਤੇ ਨਾ ਕਿਤੇ ਕਾਊਂਟਰ ਜਿਹੜਾ ਜਿਹਨੂੰ ਆਪਾਂ ਕੁਐਸਚਨ ਕਹਿਣੇ ਉਵੇਂ ਤਾਂ ਉਹ ਆਉਂਦਾ ਨੀ, ਤੇ ਹੁਣ ਪਰ ਇਹ ਮੀਡੀਆ ਵਾਲੇ ਫਿਰ ਇਸ ਨੂੰ ਜਿਹੜਾ ਹੈਗਾ ਮੁੱਦਾ ਬਣਾ ਲੈਂਦੇ ਆ ਵੱਡੇ ਪੱਧਰ ਤੇ। ਹੁਣ ਚੋਣਾਂ ਦੇ ਦੌਰਾਨ ਜਿਹੜੇ ਹੈ ਇੱਦਾਂ ਦੇ ਜਿਹੜੇ ਮੁੱਦੇ ਉੱਠਣੇ ਬਣਨੇ, ਤੇ ਇਹਦੇ ਤੇ ਕੋਈ ਮੈਂ ਐਡੀਟੋਰੀਅਲ ਵੀ ਕਿਸੇ ਨਿਊਜ਼ ਪੇਪਰ ਨੇ ਖਾਸ ਨੀ ਮੈਂ ਦੇਖਿਆ ਲਿਖਿਆ ਕਿ ਵੀ ਇਹ ਮੁੱਦੇ ਹੁਣ ਕਿਵੇਂ ਬਣ ਗਏ, ਬਾਕੀ ਮੁੱਦੇ ਕਿੱਧਰ ਵਿਸਤਰ ਗਏ, ਬਾਕੀ ਤੁਹਾਡਾ ਜਿਹੜਾ ਦੇਸ਼ ਨੂੰ ਤੀਜੀ ਵੱਡੀ ਤਾਕਤ ਬਣਾਉਣ ਵਾਲਾ ਜਿਹੜਾ ਦਾਵਾ ਉਹ ਕਿੱਥੇ ਗਿਆ। ਤੇ ਫਿਰ ਤੁਸੀਂ ਆਪ ਜਦੋਂ ਮਹਿੰਗਾਈ ਦਾ ਮੁੱਦਾ ਲੈ ਕੇ ਆਏ ਸੀ 2014 ਦੇ ਵਿੱਚ, ਤੇ ਮਹਿੰਗਾਈ ਤਾਂ 3 ਗੁਣਾ ਵੱਧ ਗਈ ਕਈ ਚੀਜ਼ਾਂ ਦੀ, 4 ਗੁਣਾ ਵੱਧ ਗਈ, ਪੈਟਰੋਲ ਇੰਨਾ ਮਹਿੰਗਾ ਹੋ ਗਿਆ, ਗੈਸ ਸਿਲੰਡਰ ਮਹਿੰਗਾ ਹੋ ਗਿਆ, ਉਹਦਾ ਕੋਈ ਜਵਾਬ ਹੈ ਨਹੀਂ ਬੀਜੇਪੀ ਦੇ ਕੋਲੇ। ਦੂਜੇ ਪਾਸੇ ਕਹਿੰਦੇ ਕਿ ਸਾਡਾ ਦੇਸ਼ ਅਸੀਂ ਤੀਜੀ ਵੱਡੀ ਸ਼ਕਤੀ ਬਣ ਜਾ ਰਹੇ ਹਾਂ, ਇੱਕ ਪਾਸੇ ਕਹਿ ਰਹੇ ਕਿ ਜਿਹੜਾ ਅਸੀਂ 80 ਕਰੋੜ ਜਿਹੜੇ ਲੋਕ ਹੈ ਤੇ ਉਹਨਾਂ ਨੂੰ ਅਸੀਂ ਮੁਫ਼ਤ ਆਟਾ ਦਾਲ ਦੇ ਰਹੇ ਹਾਂ, ਤੇ ਮਤਲਬ ਇਹ ਸਮਝ ਨਹੀਂ ਆਉਂਦੀ ਕਿ ਦੇਸ਼ ਦੀ ਇਹ ਤਰੱਕੀ ਹੋਈ ਹੈ ਕਿ ਦੇਸ਼ ਨਿਘਾਰ ਵੱਲ ਜਾ ਰਿਹਾ ਜਿੱਥੇ ਤੁਹਾਡੇ 80 ਕਰੋੜ ਜਿਹੜੇ ਹੈਗੇ ਫ੍ਰੀ ਬੀਜ ਦੇ ਉੱਪਰ ਲੱਗੇ ਹੋਏ ਆ। ਸੋ ਇਸ ਤਰ੍ਹਾਂ ਦੀ ਗੱਲ ਹੈ। ਹੁਣ ਸੱਚੀ ਗੱਲ ਤਾਂ ਇਹ ਹੈ ਕਿ ਬੀਜੇਪੀ ਇੱਕ ਤਰੀਕੇ ਨਾਲ ਬੁਖਲਾਹਟ ਦੇ ਵਿੱਚ ਆ ਗਈ ਹੈ, ਬੀਜੇਪੀ ਨਹੀਂ ਖਾਸ ਕਰਕੇ ਪ੍ਰਧਾਨ ਮੰਤਰੀ, ਕਿਉਂਕਿ ਪ੍ਰਧਾਨ ਮੰਤਰੀ ਇਸ ਵੇਲੇ ਬੀਜੇਪੀ ਨੇ, ਬੀਜੇਪੀ ਪ੍ਰਧਾਨ ਮੰਤਰੀ, ਹੋਰ ਤਾਂ ਕੋਈ ਬੋਲਦਾ ਨਹੀਂ ਨਾ ਕਿਸੇ ਨੂੰ ਬੋਲਣ ਦਿੰਦੇ। ਤੇ ਸੋ ਇਸ ਕਰਕੇ ਇੱਥੋਂ ਸਾਰੀਆਂ ਗੱਲਾਂ ਜਿਹੜੀਆਂ ਉਹ ਨਿਕਲਦੀਆਂ ਨੇ, ਤੇ ਪੱਤਰਕਾਰਾਂ ਨੂੰ ਫਿਰ ਇਸ ਪਾਸੇ ਹੁਣ ਲਾ ਦਿੰਦੇ ਆ। ਹੁਣ ਪੱਤਰਕਾਰ ਉਹ ਲੱਭਣ ਲੱਗੇ ਹੋਏ ਆ ਕਿ ਕੀ ਉਦੋਂ ਹੋਇਆ ਸੀ, ਰਾਜੀਵ ਗਾਂਧੀ ਨੇ ਕਿੰਨੀ ਪ੍ਰੋਪਰਟੀ ਦਾ ਮਸਲਾ ਸੀ, ਇੰਦਰਾ ਗਾਂਧੀ ਦੀ ਕਿੰਨੀ ਜਾਇਦਾਦ ਸੀ, ਕਿੰਨੀ ਪ੍ਰੋਪਰਟੀ ਸੀ। ਇਹ ਤਾਂ ਕਮਾਲ ਦੀ ਗੱਲ ਇਹ ਹੈ ਆਪਣਾ ਰਣਜੋਤ ਜੀ ਕਿ ਉਸ ਤੋਂ ਬਾਅਦ ਵੀ ਈਵਨ ਰਾਜੀਵ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਦੁਬਾਰਾ ਇਹਨਾਂ ਨੇ ਜਿਹੜੀ ਰਾਜੀਵ ਗਾਂਧੀ ਫਾਊਂਡੇਸ਼ਨ ਬਣਾਈ ਸੀ ਤੇ ਉਹਨੂੰ ਲੈ ਕੇ ਜਦੋਂ ਬੀਜੇਪੀ ਉਦੋਂ ਬਾਅਦ ਸੱਤਾ ਚ ਆਈ 2014 ਤੋਂ ਬਾਅਦ, ਫਿਰ ਉਹਦੇ ਪਿੱਛੇ ਪਏ ਰਹੇ, ਫਿਰ ਉਹ ਫਾਊਂਡੇਸ਼ਨ ਖਤਮ ਕਰਕੇ ਉਹ ਟਰੱਸਟ ਖਤਮ ਕੀਤਾ। ਤੇ ਮਤਲਬ ਇਹ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਬੜੀਆਂ ਕੀਤੀਆਂ। ਮੈਂ ਜੇ ਆਮ ਜਿਹੜੀ ਸਾਡੇ ਲੋਕਾਂ ਨੂੰ ਗੱਲ ਸਮਝ ਪੈ ਸਕਦੀ ਹੈ ਉਹ ਇਹ ਹੈ ਕਿ ਜਲਿਆਂਵਾਲਾ ਬਾਗ ਟਰੱਸਟ ਹੈ, ਜਲਿਆਂਵਾਲੇ ਬਾਗ ਟਰੱਸਟ ਦਾ ਜਿਹੜਾ ਜਿਹੜੀ ਜਲਿਆਂਵਾਲਾ ਬਾਗ ਫਾਊਂਡੇਸ਼ਨ ਹੈ ਤੇ ਉਹਦੇ ਜਿਹੜੇ ਚੇਅਰਮੈਨ ਨੇ ਉਹ ਪ੍ਰਧਾਨ ਮੰਤਰੀ ਹੁੰਦੇ ਨੇ, ਬਾਈ ਵਰਚੂ ਆਫ ਪੋਸਟ ਹੁੰਦੇ ਨੇ ਉਹ, ਕੋਈ ਵੀ ਪ੍ਰਧਾਨ ਮੰਤਰੀ ਹੋਵੇ। ਪਰ ਉਹਦੇ ਚ ਸ਼ੁਰੂ ਤੋਂ ਜਦੋਂ ਇਹ ਫਾਊਂਡੇਸ਼ਨ ਇਹ ਟਰੱਸਟ ਬਣਿਆ ਸੀ ਇਹ ਸੀ ਕਿ ਜਿਹੜਾ ਕਾਂਗਰਸ ਦਾ ਪ੍ਰਧਾਨ ਹੋਏਗਾ ਉਹ ਵੀ ਜਿਹੜਾ ਹੈ ਇਹਦਾ ਮੈਂਬਰ ਹੋਏਗਾ, ਪਰਮਾਨੈਂਟ ਮੈਂਬਰ ਹੋਏਗਾ ਉਹ ਜਦੋਂ ਇਹ ਬਣਾਇਆ ਗਿਆ ਸੀ, ਕਿਉਂਕਿ ਸ਼ੁਰੂ ਚ ਇੱਥੇ ਕਾਂਗਰਸ ਸਾਰਾ ਕੁਛ ਸੀ। ਤੇ ਇਹਨਾਂ ਨੇ ਪਾਰਲੀਮੈਂਟ ਚ ਲਿਆ ਕੇ ਉਹ ਵੀ ਜਿਹੜਾ ਸੀ ਉਹ ਮੱਧ ਵਿੱਚੋਂ ਖਤਮ ਕਰਵਾਤੀ। ਸੋ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਵਿਰੋਧ ਦੇ ਵਿੱਚ ਆਓਗੇ ਜਾਂ ਮਿਥ ਕੇ ਆਓਗੇ ਜਾਂ ਕੋਈ ਪਾਰਟੀ ਦੀਆਂ ਜਿਹੜੀਆਂ ਪਿਛਲੀਆਂ ਤੁਹਾਡੀਆਂ ਕੰਮ ਕਾਰ ਕੀਤੇ ਨੇ, ਤੁਹਾਡੇ ਆਗੂਆਂ ਨੇ ਕੀਤੇ ਨੇ, ਉਹਦੇ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰੋਗੇ। ਹੁਣ ਵੀ ਮਤਲਬ ਉਹ ਮਜਬੂਰੀ ਹੈ ਕਿ ਮਹਾਤਮਾ ਗਾਂਧੀ ਨੂੰ ਅੱਗੇ ਰੱਖ ਨਹੀਂ ਸਕਦੇ, ਇੱਕ ਤਾਂ ਉਹ ਗੁਜਰਾਤੀ ਹੈ, ਦੂਜੀ ਗੱਲ ਹੈ ਦੇਸ਼ ਦੇ ਲੋਕਾਂ ਦੇ ਉਸ ਚੋਂ ਮਨ ਚੋਂ ਉਵੇਂ ਨਹੀਂ ਕੱਢ ਸਕਦੇ। ਜਵਾਹਰ ਲਾਲ ਨਹਿਰੂ ਤੋਂ ਲੈ ਕੇ ਕਾਂਗਰਸ ਦੇ ਜਿੰਨੇ ਵੀ ਹੁਣ ਤੱਕ ਜਿਹੜੇ ਲੀਡਰ ਹੈ ਉਹਨਾਂ ਨੂੰ ਕਿਸੇ ਲੀਡਰ ਨੂੰ ਨਹੀਂ ਬਖਸ਼ਿਆ ਸਿਰਫ ਸਰਦਾਰ ਪਟੇਲ ਨੂੰ ਛੱਡ ਕੇ, ਕਿਉਂਕਿ ਸਰਦਾਰ ਪਟੇਲ ਦੀਆਂ ਨੀਤੀਆਂ ਦੇ ਨਾਲ ਬੀਜੇਪੀ ਦੀਆਂ ਨੀਤੀਆਂ ਮਿਲਦੀਆਂ ਨੇ ਤੇ ਉਹਨਾਂ ਦਾ ਬੁੱਤ ਵੀ ਬੜਾ ਸਾਰਾ ਲੋਹੇ ਦਾ ਲਾਤਾ ਉੱਤੇ ਜਾਂ ਹੋਰ ਏਦਾਂ ਦੀਆਂ ਗੱਲਾਂ ਕੀਤੀਆਂ। ਸੋ ਹੁਣ ਇਲੈਕਸ਼ਨ ਦੇ ਵਿੱਚ ਇਹਨਾਂ ਕੋਲੇ ਕੋਈ ਐਡਾ ਠੋਸ ਮੁੱਦਾ ਜਿਹੜਾ ਉਹ ਹੈ ਨੀ, ਤੇ ਜਿਸ ਕਰਕੇ ਜਿਹਦੇ ਤੇ ਆਧਾਰ ਤੇ ਉਹ ਲੋਕਾਂ ਨੂੰ ਪ੍ਰਭਾਵਿਤ ਕਰ ਸਕਣ ਜਾਂ ਹੋਰ, ਫਿਰ ਇਹ ਏਦਾਂ ਦੀਆਂ ਜਿਹੜੀਆਂ ਹੁਣ ਗੱਲਾਂ ਨੇ ਉਹ ਕਰ ਰਹੇ ਨੇ ਤੇ ਉਹਦੇ ਤੇ ਮੀਡੀਆ ਆਪਣਾ ਤਾਣਾ ਪੇਟਾ ਜਿਹੜਾ ਹੈਗਾ ਉਹ ਕਰੀ ਜਾਂਦਾ।
ਸੋ ਇੱਧਰ ਜੇ ਪੰਜਾਬ ਵਾਲੇ ਪਾਸੇ ਆਈਏ ਤੇ ਇੱਥੇ ਵੀ ਜਿੱਦਾਂ ਤੁਸੀਂ ਦੱਸਿਆ ਆਮ ਆਦਮੀ ਪਾਰਟੀ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਨੇ, ਬਾਕੀਆਂ ਦਾ ਜੇ ਵੇਖੀਏ ਤਾਂ ਕੁਛ ਖਾਸ ਸੁਣਨ ਦੇ ਵਿੱਚ ਮਿਲਣ ਨਹੀਂ ਰਿਹਾ, ਮੀਡੀਆ ਦੇ ਵਿੱਚ ਨਹੀਂ ਮਿਲ ਰਿਹਾ ਕਿ ਉਦਾਂ ਢਿੱਲੇ ਮੱਠੇ ਨੇ ਇਹਨਾਂ ਦੇ ਮੁਕਾਬਲੇ?
ਨਹੀਂ ਅਜੇ ਦੇਖੋ 2-3 ਗੱਲਾਂ ਇਹਦੇ ਚ ਪੰਜਾਬ ਦੇ ਵਿੱਚ ਇੱਕ ਹਾਲਾਤ ਬਿਲਕੁਲ ਅਲੱਗ ਤਰ੍ਹਾਂ ਦੇ ਜਿਹੜੇ ਰਣਜੋਤ ਜੀ ਉਹ ਬਣ ਗਏ ਨੇ। ਇੱਕ ਤਾਂ ਇਹ ਕਿ ਪੰਜਾਬ ਦੇ ਵਿੱਚ ਧਿਰਾਂ ਬਹੁਤ ਹੋ ਗਈਆਂ ਤੇ ਇਹ ਇੱਕ ਆਪਣੇ ਆਪ ਚ ਕਿ ਪਹਿਲੀ ਵਾਰੀ ਹੈ ਕਿ ਲਗਭਗ ਸਾਰੇ ਹਲਕਿਆਂ ਦੇ 4 ਕੋਨੇ ਤਾਂ ਹੋ ਹੀ ਜਾਣੇ ਆ ਮੁਕਾਬਲੇ, ਕਈ ਥਾਂ ਤੇ 5 ਕੋਨੇ ਵੀ ਹੋ ਰਹੇ ਆ ਜਿੱਥੇ ਬਹੁਜਨ ਸਮਾਜ ਪਾਰਟੀ ਦੇ ਲੀਡਰ ਨੇ ਜਿਹੜੇ ਉਹ ਥੋੜੇ ਸਟਰੋਂਗ ਨੇ ਜਾਂ ਪਾਰਟੀ ਵੀ ਦਾ ਵੋਟ ਬੈਂਕ ਮਜ਼ਬੂਤ ਹੈ। ਸੋ ਇਸ ਸੂਰਤ ਹਾਲ ਦੇ ਵਿੱਚ ਕਿਹੜੀ ਪਾਰਟੀ ਕਿੱਥੇ ਖੜੇ ਜਾਂ ਹੋਰ ਹੈ, ਉਹ ਕਿਸ ਜ਼ਾਵੀਏ ਤੋਂ ਕਿਸ ਐਂਗਲ ਤੋਂ ਜਿਹੜੀ ਗੱਲ ਕਰੇ, ਇਹ ਬੜਾ ਮੁਸ਼ਕਲ ਹੈ। ਤੇ ਆਮ ਆਦਮੀ ਪਾਰਟੀ ਸੱਤਾ ਚ ਹੈ, ਉਹਨੇ ਇਹ ਵੀ ਉਹ ਟਿਕਟਾਂ ਦੀ ਵੰਡ ਛੇਤੀ ਕਰਤੀ ਆਪਣੇ ਉਮੀਦਵਾਰਾਂ ਨੂੰ, ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਇਹ ਮੌਕਾ ਮਿਲ ਗਿਆ ਕੰਮ ਕਰਨ ਦਾ, ਕਿਉਂਕਿ ਜਦੋਂ ਤੁਸੀਂ ਕਿਸੇ ਉਮੀਦਵਾਰ ਦਾ ਨਾਂ ਲਓਗੇ ਫਿਰ ਉਹ ਮੂਹਰੇ ਲੱਗਦਾ, ਫੇਰ ਹੀ ਇਲੈਕਸ਼ਨਰਿੰਗ ਦਾ ਸਾਡਾ ਇਹ ਸਿਸਟਮ ਜਿਹੜਾ ਹੈ ਉਹ ਬਣਿਆ ਹੋਇਆ, ਫੇਰ ਹੀ ਅੱਗੇ ਜਾਂਦੇ ਆ। ਤੇ ਹੁਣ ਇਹ ਹੈ ਕਿ ਹਾਲਤ ਬਹੁਤਿਆਂ ਥਾਵਾਂ ਤੇ ਅੰਦਰ ਜਿਹੜੇ ਵਿਰੋਧ ਹੈ ਓਫੀਸ਼ੀਅਲ ਕੈਂਡੀਡੇਟ ਤੇ ਜਿਹੜੇ ਉਮੀਦ ਰੱਖਦੇ ਸੀ ਉਹ, ਦੇਖੋ ਬੀਜੇਪੀ ਨੇ ਜਿਸ ਤਰ੍ਹਾਂ ਕੀਤਾ ਉਹ ਸਾਡੇ ਸਾਹਮਣੇ ਹੈ ਕਿ ਕਾਂਗਰਸ ਚੋਂ ਲਿਆ ਲਿਆ ਕੇ ਜਾਂ ਹੋਰ ਉੱਥੋਂ ਉਹਨਾਂ ਨੂੰ ਜਿਹੜੀਆਂ ਹੈ ਉਹਨਾਂ ਨੇ ਟਿਕਟਾਂ ਦੇ ਦਿੱਤੀਆਂ ਨੇ, ਤੇ ਉੱਥੇ ਅਜੇ ਤੱਕ ਜਿਹੜਾ ਹੈ ਉਹ ਵਿਰੋਧ ਜਾਰੀ ਹੈ। ਹੁਣ ਕਈ ਹਲਕਿਆਂ ਦੇ ਵਿੱਚ ਇਹ ਕਾਂਗਰਸ ਨਾਲ ਵੀ, ਜਿਵੇਂ ਪਟਿਆਲਾ ਦੇ ਵਿੱਚ ਹੁਣ ਭਾਵੇਂ ਮੱਠਾ ਹੁਣ ਸ਼ੁਰੂ ਹੋਇਆ, ਤੇ ਉਹ ਵੀ ਗੱਲ ਇਸ ਤਰ੍ਹਾਂ ਦਾ ਚੱਲ ਰਹੀ ਹੈ। ਤੇ ਕਿਤੇ ਕਿਤੇ ਜਿਹੜਾ ਹੈ ਅਕਾਲੀ ਦਲ ਦੀ ਵੀ ਇਹ ਗੱਲ ਹੈ, ਕਿਉਂਕਿ ਢੀਂਡਸਾ ਸਾਹਿਬ ਦੇ ਅਲੱਗ ਦੁਬਾਰਾ ਸ਼ਾਮਿਲ ਹੋਣ ਨਾਲ ਉਹਨਾਂ ਨੂੰ ਨਾ ਪੁੱਛੇ ਜਾਣ ਕਰਕੇ, ਤੇ ਈਵਨ ਜਿਹੜੇ ਬੀਬੀ ਜਗੀਰ ਕੌਰ ਨੇ ਦੁਆਬੇ ਦੇ ਵਿੱਚ ਜਿੱਥੇ ਉਹਨਾਂ ਦਾ ਪ੍ਰਭਾਵ ਹੈ, ਤੇ ਉਹਨਾਂ ਨੂੰ ਵੀ ਇਹ ਲੱਗਣ ਲੱਗ ਗਿਆ ਕਿ ਸਾਨੂੰ ਸ਼ਾਇਦ ਸਿਰਫ ਵੋਟਾਂ ਕਰਕੇ ਨਾਲ ਲਾਇਆ ਗਿਆ, ਸਾਨੂੰ ਸ਼ਾਇਦ ਹਿੱਸਾ ਵਿੱਚੋਂ ਕੋਈ ਉਦਾਂ ਨਾ ਦਿੱਤਾ ਜਾਵੇ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਹੋਈ ਹੈ, ਜਿਹਨੂੰ ਅਜੇ ਤੱਕ ਆਮ ਆਦਮੀ ਪਾਰਟੀ ਦੇ ਅੱਗੇ ਜਾਂ ਕੋਈ ਕੋਈ ਉਸ ਤਰੀਕੇ ਨਾਲ ਫੇਸ ਅਜੇ ਸਮੱਸਿਆ ਨੂੰ ਨਹੀਂ ਕਰ ਰਹੀ। ਤੇ ਬੀਜੇਪੀ ਨੂੰ ਇੱਕ ਸਮੱਸਿਆ ਕਿਸਾਨਾਂ ਦੀ ਵੱਡੀ ਆ ਰਹੀ ਹੈ, ਕਿਉਂਕਿ ਹਰ ਥਾਂ ਤੇ ਜਿਹੜੇ ਬੀਜੇਪੀ ਦੇ ਉਮੀਦਵਾਰਾਂ ਨੂੰ ਕਿਸਾਨਾਂ ਵੱਲੋਂ ਘੇਰਿਆ ਜਾ ਰਿਹਾ, ਉਹਨਾਂ ਦੇ ਸਪੋਰਟਰਾਂ ਨੂੰ ਘੇਰਿਆ ਜਾ ਰਿਹਾ, ਤੇ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਅਜੇ ਕੋਈ ਸ਼ਹਿਰਾਂ ਤੱਕ ਜਾਂ ਛੋਟੀਆਂ ਮੀਟਿੰਗਾਂ ਤੱਕ ਸੀਮਤ ਜਿਹੜੀਆਂ ਹੈਗੀਆਂ ਨੇ, ਕਿਉਂਕਿ ਇਹਦੇ ਤੇ ਅਜੇ ਬੀਜੇਪੀ ਨੇ ਕੋਈ, ਹੁਣ ਬੀਜੇਪੀ ਕੋਈ ਫੈਸਲਾ ਵੱਡਾ ਲੈ ਵੀ ਨਹੀਂ ਸਕਦੀ, ਸਿਰਫ ਵਿਸ਼ਵਾਸ ਹੀ ਦਵਾ ਸਕਦੀ ਹੈ ਕਿ ਅਸੀਂ ਆਹ ਕਰਾਂਗੇ ਕਿਸਾਨਾਂ ਲਈ। ਤੇ ਨਾਲ ਹਰਿਆਣੇ ਦੇ ਵਿੱਚ ਅਜੇ ਤੱਕ ਕੇਸ ਦਰਜ ਨੇ ਲੋਕਾਂ ਤੇ, ਉਹ ਵਾਪਸ ਨਹੀਂ ਲਏ, ਉਧਰੋਂ ਉਹ ਗੱਲ ਜਿਹੜੀ ਆ ਉਹ ਚੱਲ ਰਹੀ ਹੈ। ਸੋ ਇਸ ਤਰ੍ਹਾਂ ਦੀ ਇੱਕ ਸਿਚੁਏਸ਼ਨ ਜਿਹੜੀ ਉਹ ਸੂਬੇ ਦੇ ਵਿੱਚ ਬਣੀ ਹੋਈ ਹੈ। ਤੇ ਹੁਣ ਇਸ ਸਿਚੁਏਸ਼ਨ ਵਿੱਚ, ਕਿਉਂਕਿ ਅਜੇ ਸਾਰਿਆਂ ਨੂੰ ਇਹ ਲੱਗਦਾ ਕਿ ਅਜੇ ਵੋਟਾਂ 1 ਜੂਨ ਨੂੰ ਪੈਣੀਆਂ ਨੇ, ਕਿਉਂਕਿ ਅਜੇ ਸਾਡੇ ਕੋਲੇ ਲਗਭਗ ਹੈਗਾ 1 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੈਗਾ, ਅਜੇ ਮਤਲਬ ਕਿ 30-35 ਦਿਨ ਅਜੇ ਹੈਗੇ ਆ। ਇਸ ਕਰਕੇ ਵੀ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਅਸੀਂ ਨੇੜੇ ਜਾ ਕੇ ਜਿਹੜਾ ਹੈ ਅਸੀਂ ਸਰਗਰਮੀਆਂ ਜ਼ਿਆਦਾ ਤੇਜ਼ ਕਰਾਂਗੇ, ਪਰ ਕਿਉਂਕਿ ਇਹ ਇਲੈਕਸ਼ਨ ਦਾ ਜਿਹੜਾ ਕੰਮ ਏਦਾਂ ਦਾ ਹੁੰਦਾ ਵੀ ਜਿਹਦੇ ਇੱਕ ਵਾਰੀ ਜਿਹਨੇ ਪਹਿਲਾਂ ਜਿਹੜਾ ਸੀਗਾ ਆਪਣਾ ਕੀ ਕਹਿੰਦੇ ਵੀ ਖਾੜੇ ਦੇ ਵਿੱਚ ਆ ਕੇ ਝੰਡੀ ਗੱਡ ਲਈ, ਤੇ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਕਿ ਉਦੋਂ ਉੱਚੀ ਝੰਡੀ ਕਿਵੇਂ ਗੱਡੀਏ ਜਾਂ ਉਸ ਭਲਵਾਨ ਨੂੰ ਅਸੀਂ ਕਿਵੇਂ ਚੈਲੰਜ ਕਰੀਏ ਜਾਂ ਹੋਰ, ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਅਜੇ ਬਣੀ ਹੋਈ ਹੈ। ਤੇ ਅਜੇ ਸੂਬੇ ਦੇ ਲੋਕ ਵੀ ਭਾਵੇਂ ਸਿਆਸੀ ਪਾਰਟੀਆਂ ਦਾਅਵੇ ਕਰ ਰਹੀਆਂ ਨੇ, ਇੱਕ ਦੂਜੇ ਦੇ ਖਿਲਾਫ ਕਰ ਰਹੀਆਂ ਨੇ, ਗੱਲਾਂ ਕਰ ਰਹੀਆਂ ਨੇ, ਪਰ ਅਜੇ ਲੋਕਾਂ ਦਾ ਵੀ ਲੋਕ ਕੋਈ ਉਵੇਂ ਤੁਰੇ ਨਹੀਂ ਠੀਕ ਹੈ। ਆਮ ਆਦਮੀ ਪਾਰਟੀ ਇਕੱਠ ਕਰ ਰਹੇ ਹੈ, ਉੱਥੇ ਲੋਕ ਜਾਂਦੇ ਆ, ਸੁਣ ਕੇ ਆ ਜਾਂਦੇ ਆ, ਤੇ ਪਰ ਅਜੇ ਤੱਕ ਲੋਕਾਂ ਨੇ ਕਿਤੇ ਆਪਣਾ ਇਹ ਨਹੀਂ ਪ੍ਰਗਟਾਵਾ ਕੀਤਾ ਕਿ ਅਸੀਂ ਪੂਰੇ ਤਰ੍ਹਾਂ ਜਾਂ ਕਿਸੇ ਹਲਕੇ ਦੇ ਵਿੱਚ ਜਾਂ ਇੱਕ ਕਿਸੇ ਪਿੰਡ ਦੇ ਵਿੱਚ ਕਿਸੇ ਇੱਕ ਬਲਾਕ ਦੇ ਵਿੱਚ ਕਿ ਸਾਡਾ ਅਸੀਂ ਇਸ ਪਾਸੇ ਆ ਜਾਂ ਇਸ ਨਾਲ ਇੱਧਰ ਨੂੰ ਤੁਰੇ ਹੋਏ ਆ। ਸੋ ਇਸ ਤਰ੍ਹਾਂ ਦੀ ਜਿਹੜੀ ਹੈ ਰਣਜੋਤ ਜੀ ਸਿਚੁਏਸ਼ਨ ਬਣੀ ਹੋਈ ਹੈ। ਕਾਂਗਰਸ ਦੀ ਜਿੱਦਾਂ ਮੈਂ ਦੱਸਿਆ ਕਿ ਹਾਲਤ ਇਸ ਕਰਕੇ ਵੀ ਹੈ ਕਿ ਕਾਂਗਰਸ ਨੂੰ ਸਮਝ ਨਹੀਂ ਆ ਰਹੀ ਕਿ ਕੀ ਕਰੀਏ। ਕੱਲ ਰਾਜਾ ਵੜਿੰਗ ਜੋ ਪ੍ਰਧਾਨ ਨੇ ਉਹਨਾਂ ਦਾ ਬਿਆਨ ਆਇਆ, ਉਹ ਪਟਿਆਲਾ ਦੇ ਵਿੱਚ ਜਿਹੜੇ ਓਫੀਸ਼ੀਅਲ ਕੈਂਡੀਡੇਟ ਆ ਹੁਣ ਕਾਂਗਰਸ ਦੇ ਧਰਮਵੀਰ ਗਾਂਧੀ, ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਕੋਈ ਜਿਹੜੀ ਹੈ ਆਮ ਆਦਮੀ ਪਾਰਟੀ ਨਾਲ ਕੋਈ ਸਟੇਜ ਸਾਂਝੀ ਨਹੀਂ ਕਰਨਗੇ ਜਾਂ ਹੋਰ ਨਹੀਂ ਕਰਨਗੇ। ਮਤਲਬ ਕਿ ਇਹੋ ਜਿਹੜੇ ਉਹਨਾਂ ਦੇ ਜਿਹੜੇ ਬਚਗਾਨਾ ਜਿਹੜੇ ਬਿਆਨ ਆ ਰਹੇ ਨੇ ਇੱਕ ਸੂਬੇ ਦਾ ਪਾਰਟੀ ਦਾ ਪ੍ਰਧਾਨ, ਵੀ ਤੁਹਾਡੇ ਉੱਪਰ ਤਾਂ ਉਹ ਰੋਜ਼ ਇਕੱਠੇ ਬੈਠ ਕੇ ਕਰਦੇ ਆ। ਈਵਨ ਚੰਡੀਗੜ੍ਹ ਚ ਮਨੀਸ਼ ਤਿਵਾੜੀ ਜੋ ਕਾਂਗਰਸ ਦੇ ਓਫੀਸ਼ੀਅਲ ਕੈਂਡੀਡੇਟ ਹੈ, ਉਹਨਾਂ ਨੇ ਕੱਲ ਆਮ ਆਦਮੀ ਪਾਰਟੀ ਦੇ ਜਿਹਦੇ ਚ 2 MLA ਵੀ ਸ਼ਾਮਿਲ ਸੀਗੇ ਪੰਜਾਬ ਦੇ, ਉਹਨਾਂ ਨਾਲ ਮੀਟਿੰਗ ਕੀਤੀ ਹੈ, ਜਨਤਕ ਰੈਲੀ ਸਾਂਝੀ ਕੀਤੀ ਹੈ। ਤੇ ਤੁਸੀਂ ਜਿਹੜੇ ਇਹ ਕਾਂਗਰਸ ਦਾ ਜਿਹੜਾ ਰਾਜਾ ਵੜਿੰਗ ਜੀ ਉਹ ਕਿੱਥੇ ਤੁਰੇ ਫਿਰਦੇ ਨੇ, ਉਹਨਾਂ ਨੂੰ ਅਜੇ ਤੱਕ ਇਸ ਗੱਲ ਦੀ ਜਿਹੜੀ ਉਹ ਸਮਝ ਨਹੀਂ ਆ ਰਹੀ ਕਿ ਉਹਨਾਂ ਨੂੰ, ਮੇਰਾ ਖਿਆਲ ਹੈ ਕਿ ਚੁੱਪ ਰਹਿਣ ਦੀ ਬਜਾਏ ਕਿ ਉਹ ਕਿ ਅਸੀਂ ਜੀ ਉਹਨਾਂ ਨਾਲ ਕੋਈ ਨੀ, ਅਸੀਂ ਨੈਸ਼ਨਲ ਲੈਵਲ ਤੇ ਵੀ ਨੀ ਕੋਈ ਕਰਾਂਗੇ, ਵੀ ਨੈਸ਼ਨਲ ਲੈਵਲ ਤੇ ਤੁਹਾਡੇ ਪ੍ਰਧਾਨ ਮਲਕਰਜਨ ਖੜਗੇ, ਤੁਹਾਡੇ ਜਿਹੜੇ ਹੈਗੇ ਆ ਜਿਹੜੇ ਹੈਗੇ ਰਾਹੁਲ ਗਾਂਧੀ ਹੋਰ ਆ, ਉਹ ਤਾਂ ਹਰ ਰੋਜ਼ ਨਾਂ ਲੈਂਦੇ ਆ, ਤੇ ਜਿਹੜੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਉਹਨਾਂ ਨੇ ਦਿੱਲੀ ਦੇ ਵਿੱਚ ਐਡਾ ਵੱਡਾ ਇਕੱਠ ਕੀਤਾ, ਉਦੋਂ ਸਾਰੀ ਗੱਲ ਕੀਤੀ, ਤੇ ਤੁਸੀਂ ਕਿੱਥੇ ਤੁਰੇ ਫਿਰਦੇ ਹੋ। ਇਸ ਕਰਕੇ ਸਿਆਸੀ ਜਿਹੜੀ ਜਿਹਨੂੰ ਆਪਾਂ ਸਿਆਣਪ ਵਿਜ਼ਡਮ ਜਾਂ ਮੈਚਿਓਰਿਟੀ ਕਹਿੰਦੇ ਆ ਨਾ ਜੀ, ਉਹ ਅਜੇ ਹੈ ਨਹੀਂ। ਇਹ ਇੱਕ ਕਾਰਨ ਹੈ। ਦੇਖੋ ਜਿੱਦਾਂ ਅਕਾਲੀ ਦਲ ਅਜੇ ਪੂਰੀ ਤਰ੍ਹਾਂ ਸੰਭਲ ਨਹੀਂ ਰਿਹਾ, ਕਿਸੇ ਵੀ ਸੀਟ ਤੇ ਅਜੇ ਨਹੀਂ ਸੰਭਲ ਰਿਹਾ, ਕਾਂਗਰਸ ਦੀ ਇਹ ਸਥਿਤੀ ਬਣੀ ਹੋਈ ਹੈ, ਬੀਜੇਪੀ ਨੂੰ ਕਿਸਾਨਾਂ ਦਾ ਵਿਰੋਧ ਕਰਨਾ ਪੈ ਰਿਹਾ, ਇਸ ਕਰਕੇ ਸਾਨੂੰ ਲੱਗਦਾ ਕਿ ਅਜੇ ਫਿਲਹਾਲ ਜਿਹੜੀ ਆਮ ਆਦਮੀ ਪਾਰਟੀ ਨੂੰ ਇਸ ਤਰ੍ਹਾਂ ਦਾ ਪ੍ਰਚਾਰ ਵਗੈਰਾ ਕਰ ਰਹੀ ਹੈ। ਤੇ ਪਰ ਇਹ ਵੀ ਮੁਕਾਬਲਾ, ਕਿਉਂਕਿ ਚੋਣ ਹੈ, ਚੋਣ ਦੇ ਵਿੱਚ ਸਾਰੇ ਭਲਵਾਨ ਬਰਾਬਰ ਹੀ ਹੁੰਦੇ ਨੇ, ਤੇ ਉਹ ਫਿਰ ਨੇੜੇ ਆ ਕੇ ਜਿਹੜੀ ਹੈ ਉਹ ਸਿਚੁਏਸ਼ਨ ਕਲੀਅਰ ਹੋਏਗੀ ਕਿ ਕਿਹਦਾ ਲੋਕਾਂ ਨੂੰ ਮਤਲਬ ਹੰਗਾਰਾ ਕਿਸ ਤਰ੍ਹਾਂ ਦਾ ਦਿੱਤਾ ਜਾ ਰਿਹਾ, ਕਿਹੜੀ ਪਾਰਟੀ ਨੂੰ, ਕਿਹੜੇ ਉਮੀਦਵਾਰ ਨੂੰ।
ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
ਹਾਂਜੀ, ਧੰਨਵਾਦ ਜੀ।
ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੇ ਸੁਣਦੇ ਰਹੋ ਰੇਡੀਓ ਹਾਂਜੀ 1674।